ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਲ ਨੂੰ ਸਮਝਣ ਲਈ ਇਸ ਦੇ ਉਲਟ ਨਿਰਮਲਤਾ ਦਾ ਗਿਆਨ ਜ਼ਰੂਰੀ ਹੈ। ਮੈਲ ਨੂੰ ਸਮਝਣ ਲਈ ਇਸ ਦੇ ਉਲਟ ਨਿਰਮਲਤਾ ਦਾ ਗਿਆਨ ਜ਼ਰੂਰੀ ਹੈ। ਜਿਸ ਤਰ੍ਹਾਂ ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਚਾਨਣ ਦੀ ਅਨਹੋਂਦ ਜਾਂ ਗੈਰ ਹਾਜ਼ਰੀ ਤੋਂ ਉਤਪੰਨ ਹੁੰਦਾ ਹੈ। ਇਸੇ ਤਰ੍ਹਾਂ ਮੈਲ ਦੀ ਵੀ ਆਪਣੀ ਕੋਈ ਹਸਤੀ ਨਹੀਂ, ਇਹ ਸਿਰਫ ਮਾਇਕੀ ਮੰਡਲ ਵਿੱਚ ਹੋਮੇ ਵੇੜੇ ਮਨ ਦੇ ਭਰਮ ਭੁਲਾਵੇ ਦਾ ਪਰਛਾਵਾਂ, ਅਕਸ, ਪ੍ਰਤੀਬਿੰਬ, ਭੁੱਲ, ਅਗਿਆਨਤਾ ਜਾਂ ਹਨੇਰ ਹੀ ਹੈ। ਇਹ ਸਿਰਫ ਮਾਇਕੀ ਮੰਡਲ ਵਿੱਚ ਹੋਮੇ ਵੇੜੇ ਮਨ ਦੇ ਭਰਮ ਭੁਲੇਵੇ ਦਾ ਹਨੇਰ ਹੀ ਹੈ। ਇਸ ਦੇ ਉਲਟ ਨਿਰਮਲਤਾ ਆਤਮਿਕ ਮੰਡਲ ਦੇ ਪ੍ਰਕਾਸ਼ ਦਾ ਇੱਕ ਸਵੈ ਗੁਣ ਹੈ, ਜੋ ਨਿਰੰਜਨ ਹੈ, ਨਿਰਆਕਾਰ ਹੈ, ਨਿਰਲੇਪ ਹੈ, ਆਤਮ ਜੋਤ ਹੈ, ਜੋਤ ਪ੍ਰਕਾਸ਼ ਹੈ, ਬਾਣੀ ਰੂਪ ਹੈ, ਸੱਚ ਹੈ, ਸ਼ਬਦ ਹੈ, ਨਾਮ ਹੈ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਨਿਰਮਲ ਹੁੰਦੀ ਹੈ ਪਰ ਬੱਦਲਾਂ, ਧੂੰਏ, ਧੂੜ ਆਦਿ ਨਾਲ ਧੁੰਦਲੀ ਹੋ ਜਾਂਦੀ ਹੈ, ਇਸੇ ਤਰ੍ਹਾਂ ਅੰਤਰ ਆਤਮੇ ਆਤਮ ਜੋਤ ਤਾਂ ਨਿਰਮਲ ਹੈ ਪਰ ਜਦ ਇਸ ਦੇ ਪ੍ਰਕਾਸ਼ ਦੇ ਉਦਾਲੇ ਮਾਇਆ ਦਾ ਛੌੜ, ਹੋਮੇ ਦਾ ਭਰਮ ਭੁਲਾਵਾ, ਨੀਵੇਂ ਖਿਆਲਾਂ ਦੇ ਬੱਦਲ, ਮਾਇਕੀ ਕਰਮਾਂ ਦੀ ਧੂੜ, ਨੀਵੀਂ ਸੰਗਤ ਦੀ ਰੰਗਤ, ਦੂਜੇ ਭਾਉ ਦਾ ਧੁੰਦ, ਅੰਤਸ਼ਕਰਨ ਦੀ ਹਵਾੜ, ਮੈਂ ਮੇਰੀ ਦਾ ਮੈਲਾ ਗਿਲਾਫ ਚੜ ਜਾਂਦਾ ਹੈ ਤਾਂ ਆਤਮਿਕ ਨਿਰਮਲ ਪ੍ਰਕਾਸ਼ ਤੋਂ ਅਸੀਂ ਵਾਂਝੇ ਹੋ ਜਾਂਦੇ ਹਾਂ। ਬਿਜਲੀ ਦਾ ਕਰੰਟ ਤਾਂ ਨਿਰਮਲ ਹੁੰਦਾ ਹੈ ਪਰ ਬਲਬਾਂ ਦੇ ਅੱਡ ਅੱਡ ਰੰਗ ਹੁੰਦੇ ਹਨ। ਇਹਨਾਂ ਬਲਬਾਂ ਦੀ ਰੰਗਤ ਅਨੁਸਾਰ ਸਾਨੂੰ ਰੰਗੀਨ ਰੋਸ਼ਨੀ ਮਿਲਦੀ ਹੈ। ਇਸੇ ਤਰ੍ਹਾਂ ਸਾਡੀ ਨਿਗਾਹ ਤਾਂ ਨਿਰਮਲ ਹੁੰਦੀ ਹੈ ਪਰ ਭਿੰਨ ਭਿੰਨ ਰੰਗੀਨ ਐਨਕਾਂ ਅਨੁਸਾਰ ਸਾਡੀ ਨਜ਼ਰ ਕਾਲੀ, ਪੀਲੀ, ਹਰੀ, ਲਾਲ ਆਦਿ ਰੰਗਾਂ ਵਾਲੀ ਹੋ ਜਾਂਦੀ ਹੈ। ਅਸੀਂ ਆਪੋ ਆਪਣੇ ਰੰਗੀਨ ਮਨ ਦੀਆਂ ਐਨਕਾਂ ਵਾਲੀ ਰੰਗੀਨ ਮੈਲੀ ਦ੍ਰਿਸ਼ਟੀ ਨੂੰ ਹੀ ਨਿਰਮਲ ਅਤੇ ਸੱਚ ਸਮਝ ਲੈਂਦੇ ਹਾਂ। ਅਸੀਂ ਆਪੋ ਆਪਣੇ ਰੰਗੀਨ ਮਨ ਦੀਆਂ ਐਨਕਾਂ ਵਾਲੀ ਰੰਗੀਨ ਮੈਲੀ ਦ੍ਰਿਸ਼ਟੀ ਨੂੰ ਹੀ ਨਿਰਮਲ ਅਤੇ ਸੱਚ ਸਮਝੀ ਬੈਠੇ ਹਾਂ। ਇਸ ਤਰ੍ਹਾਂ ਅਸੀਂ ਇਲਾਹੀ ਪ੍ਰਕਾਸ਼ ਦੀ ਨਿਰਮਲਤਾ ਤੋਂ ਅਤੇ ਅਸਲੀਅਤ ਤੋਂ ਬੇਖਬਰ, ਅਣਜਾਣ, ਅਗਿਆਨੀ, ਅਵੇਸਲੇ ਅਤੇ ਬੇਪਰਵਾਹ ਹਾਂ। ਅਕਾਲ ਪੁਰਖ ਦੇ ਕੁਆਓ ਜਾਂ ਹੁਕਮ ਅਨੁਸਾਰ ਇਹ ਕਾਇਨਾਤ ਕੁਦਰਤੀ ਪੰਜ ਤੱਤਾਂ ਦਾ ਮਿਲਗੋਭਾ ਹੈ, ਪ੍ਰਕਿਰਤੀ ਹੈ, ਪ੍ਰਗਟਾਵਾ ਹੈ, ਰਚਨਾ ਹੈ। ਇਸ ਤਰ੍ਹਾਂ ਇਹ ਪੰਜ ਤੱਤ ਤ੍ਰੈਗੁਣੀ ਮਾਇਕੀ ਮੰਡਲ ਦੇ ਕੁਦਰਤੀ ਬੀਜ ਰੂਪ ਹਨ ਜਿਨ੍ਹਾਂ ਰਾਹੀਂ ਸ੍ਰਿਸ਼ਟੀ ਦੀ ਰਚਨਾ ਬਣੀ ਅਤੇ ਚੱਲ ਰਹੀ ਹੈ। ਗੁਰਬਾਣੀ ਅੰਦਰ ਸਾਰੀ ਮਾਇਕੀ ਰਚਨਾ ਨੂੰ ਕੂੜ, ਭਰਮ ਅਤੇ ਅਸੱਤ ਦੱਸਿਆ ਗਿਆ ਹੈ। ਇਸ ਲਈ ਇਹ ਤ੍ਰੈਗੁਣੀ ਮਾਇਕੀ ਮੰਡਲ ਅਤੇ ਉਸ ਦੇ ਤੱਤ ਵੀ ਬਿਨ ਸੰਹਾਰ, ਬਦਲਵੇਂ ਅਤੇ ਭਰਮ ਹੀ ਹਨ, ਜੋ ਕਿ ਕੂੜ, ਭਰਮ, ਅਸੱਤ, ਬਦਲਵਾਂ ਅਤੇ ਚਲਾਇਮਾਨ ਹੈ, ਉਹ ਸਭ ਕੁਝ ਗੰਦਲਾ ਅਤੇ ਮੈਲਾ ਹੀ ਹੈ। ਜੋ ਕੁਝ ਵੀ ਜੋ ਕੂੜ, ਭਰਮ, ਅਸੱਤ, ਬਦਲਵਾਂ ਅਤੇ ਚਲਾਇਮਾਨ ਹੈ, ਉਹ ਸਭ ਕੁਝ ਗੰਦਲਾ ਅਤੇ ਮੈਲਾ ਹੀ ਹੈ, ਕਿਉਂਕਿ ਕਾਇਨਾਤ ਅਤੇ ਇਸ ਦੀ ਕੁਦਰਤ ਮਾਇਕੀ ਮੰਡਲ ਦੇ ਭਰਮ ਭੁਲਾਵੇ ਦਾ ਇੱਕ ਗੰਦਲਾ ਪਰਛਾਵਾਂ ਅਤੇ ਮੈਲ ਹੀ ਹੈ। ਫਿਰ ਪੜ੍ਹਦੇ ਹਾਂ, ਮਾਇਕੀ ਮੰਡਲ ਦੇ ਭਰਮ ਭੁਲਾਵੇ ਦਾ ਇਹ ਕਾਇਨਾਤ ਮਾਇਕੀ ਮੰਡਲ ਦੇ ਭਰਮ ਭੁਲਾਵੇ ਦਾ ਇੱਕ ਗੰਦਲਾ ਪਰਛਾਵਾਂ ਹੀ ਹੈ, ਮੈਲ ਹੀ ਹੈ। ਅਸਲ ਵਿੱਚ ਇਹ ਸਾਰੀ ਕਾਇਨਾਤ ਅਤੇ ਇਸ ਦੇ ਕੁਦਰਤੀ ਤੱਤ ਇਲਾਹੀ ਆਦਿ ਪਰਮ ਤੱਤ नाम अथवा शब्द दाही अक्स प्रतिबिंब प्रकाश विकास प्रकृति ते प्रवृत्ति ही हैं। दूसरे लफ्जा में आद परम तत् या इलाही जोत ही सच अते निर्मल हो सकती है, या यों कहो कि सही मायने विच असली अत सूखम सच्ची निरंजन निराकार निर्मलता इलाही प्रेम जो पर इलाही परम ज्योत नाम शब्द दा ही स्वैगुण है। गुरबाणी विच इस आत्मिक निर्मलता नू यों दर्शाया गया है, निर्मल साचा एक तू होर मैल परी सब जाए, कर कृपा जिसको नाम दिया नानक सो जन निर्मल थिया। निर्मल निराहार न केवल सूचे साचे न लगे मल, कहे नानक जिन मन निर्मल सदा रहे गुर नाले, जिसनो तेरा अंग सो निर्मली तू हूँ सो निर्मली हूँ निर्मला, नाम रते तिन निर्मल देहा निर्मल हंसा सदा सुख निहा। उपरलियां विचारां तो स्पष्ट है कि हरि दी आद परम ज्योत दा प्रकाश रूप नाम या शब्द यही सिर्फ निर्मल है। इस आत्म ज्योत प्रकाश तो बगैर होर सगल त्रैगुणी माइकी मंडल दी रचना ते इस रचना अंदर सारे कर्म किरिया धर्म जोग साधन आदि मलीन ते मैले हन। चौ जुग मैले मल परे जिन मुख नाम ना होए, मन मैले सब किछ मैला तन तोते मन हच्छा ना होए, होमै मैला जग फिरै मर जमै वारो वार, हर बिन सब किछ मैला संतो क्या हो पूज चढ़ाई, मैला हर के नाम बिन जियो नाम बिना सब जग है मैला दूजे परम पत खोई। इन्हां विचारां विच इलाही निर्मलता दी व्याख्या कीती गई है। हुण गुरबाणी दी रोशनी विच मैल दी बाबत विचार करनी है। धुप दी गर्मी नाल समुंदर दा मलीन पानी साफ ते हल्का हो के भाफ दी शकल विच आकाश वल उड़ जांदा है। जदों ये भाफ या बदल पहाड़ा नाल टकराउंदे हन तां बरसात दी शकल विच धरती ते वरदे हन। ज्यों ज्यों ये निर्मल भाफ तों बनिया होया पानी धरती दे गंदले वायुमंडल विच दी लंघदा है, त्यों त्यों ये पानी मुड़ गंदला हुंदा जांदा है। पहाड़ा नालियां नदियां ते दरियावां राहीं वगदा होया ये पानी धरती दी मलीनता नाल होर गंदला हुंदा जांदा है। इस तरह आकाश दी हवा साफ सुथरी हुंदी है, पर ज्यों ज्यों धरती दे वायुमंडल दी धूड़ धुआं ते बदबू आदि नाल ये हवा गंदली हुंदी जांदी है, त्यों त्यों ये भारी ते मैली भी हुंदी जांदी है। शहरां विच भी धुएं धूड़ नालियां दी बदबू ते कारखानियां दी गंदी हवा नाल निर्मल हवा गंदली हो जांदी है। इस तरह खेतां दे खुले वायुमंडल दी हवा शहरां दी घनी वसों दी हवा नालों साफ सुथरी ते ताज़ी हुंदी है। इन्हां उदाहरणां तो स्पष्ट है कि हर एक कुदरती तत् अपने असली तत् सरूप विच तां साफ ते निर्मल हुंदा है, पर जदों इन्हां तत्तां नाल होर मलीन जुज मिलते हैं तो इहो तत् गंदले ते मलीन हो जाते हैं। समझन वाली जरूरी गल यह है कि कुदरती तत् जहाँ के रोशनी पानी अग्नि हवा आकाश अपने आप विच निरोल ते साफ हुंदे हैं, जदों इन्हां तत्तां उत्ते होरना चीज़ां दा असर या अक्स पैंदा है तो वह तत् मलीन प्रतीत हुंदे हैं, पर असल विच ये तत् अपने आप विच मैल रहित हुंदे हैं। उपरलियां उदाहरणां विच जो मैल दर्शाई गई है वह सब त्रैगुणी माइकी मंडल का परछावां या रंगत ही है। ਐਨ ਇਸੇ ਤਰ੍ਹਾਂ ਸਾਡੀ ਆਤਮ ਪਰਮ ਜੋਤ ਦਾ ਪ੍ਰਕਾਸ਼ ਨਿਰਮਲ ਹੁੰਦਾ ਹੈ, ਪਰ ਸਾਡੇ ਨੀਵੇਂ ਮਲੀਨ ਖਿਆਲਾਂ ਦੀ ਰੰਗਤ ਨਾਲ ਸਾਡਾ ਮਨ ਮੈਲਾ ਹੋ ਜਾਂਦਾ ਹੈ। ਆਤਮ ਪਰਮ ਜੋਤ ਦਾ ਪ੍ਰਕਾਸ਼ ਤਾਂ ਨਿਰਮਲ ਹੁੰਦਾ ਹੈ, ਪਰ ਸਾਡੇ ਨੀਵੇਂ ਮਲੀਨ ਖਿਆਲਾਂ ਦੀ ਰੰਗਤ ਨਾਲ ਸਾਡਾ ਮਨ ਮੈਲਾ ਹੋ ਜਾਂਦਾ ਹੈ। ਇਹ ਸਾਡੀ ਅੰਦਰਲੀ ਮੈਲ ਸਾਡੀ ਆਪੋ ਲਾਈ ਹੋਈ ਹੀ ਹੈ, ਜਿਹੜੀ ਸਾਡੀ ਸੁਰਤ ਨੂੰ ਮਾਇਕੀ ਮੰਡਲ ਵੱਲ ਬਾਹਰ ਮੁਖੀ ਕਰਕੇ ਖਿੰਡਾਓ ਵਿੱਚ ਲੈ ਜਾਂਦੀ ਹੈ। ਇਸ ਤਰ੍ਹਾਂ ਅੰਦਰਲੇ ਅਗਨ ਸੋਖ ਸਾਗਰ ਵਿੱਚ ਸਾਡੀ ਸੁਰਤ ਤਪ ਜਾਂਦੀ ਹੈ। ਇਹ ਸਾਡੇ ਮਨ ਦੀ ਮੈਲ ਸਾਡੀ ਅੰਦਰਲੀ ਅੱਗ ਦਾ ਧੂੰਆਂ ਹੈ, ਜਿਹੜਾ ਸਾਡੀ ਰੂਹ ਨੂੰ ਮੈਲਾ ਕਰ ਜਾਂਦਾ ਹੈ। ਆਪਣੇ ਹੀ ਨੀਵੇਂ ਅਤੇ ਮੈਲੇ ਖਿਆਲਾਂ ਦੀ ਛੋਹ ਨਾਲ ਸਾਡਾ ਮਨ ਮਲੀਨ ਹੋ ਜਾਂਦਾ ਹੈ ਅਤੇ ਸਾਡੀ ਸੁਰਤ ਮਾਇਕੀ ਅਗਨ ਦੇ ਨਾਲ ਤਪ ਜਾਂਦੀ ਹੈ, ਖਿੰਡ ਜਾਂਦੀ ਹੈ, ਮੈਲੀ ਹੋ ਜਾਂਦੀ ਹੈ, ਭਾਰੀ ਹੋ ਜਾਂਦੀ ਹੈ ਅਤੇ ਅਸੀਂ ਫਿਰ ਪੰਜ ਵਾਸ਼ਨਾਵਾਂ ਦੇ ਅਧੀਨ ਕਰਮ ਕਰਦੇ ਅਤੇ ਨਤੀਜੇ ਭੋਗਦੇ ਹਾਂ। ਇਲਾਹੀ ਹੁਕਮ ਅਨੁਸਾਰ ਦੋ ਮੰਡਲ ਹਨ, ਅੱਡ ਅੱਡ ਮੰਡਲ ਹਨ। ਇੱਕ ਆਤਮਿਕ ਮੰਡਲ ਜਿਸ ਨੂੰ ਗੁਰਬਾਣੀ ਵਿੱਚ ਸੱਚਖੰਡ, ਬੇਗਮਪੁਰਾ, ਨਿੱਜ ਘਰ, ਸੱਚ ਘਰ ਆਦਿ ਕਿਹਾ ਗਿਆ ਹੈ। ਇਸ ਮੰਡਲ ਵਿੱਚ ਆਤਮ ਜੋਤ ਦਾ ਪ੍ਰੇਮ ਪ੍ਰਕਾਸ਼ ਹੈ। ਇਸ ਪ੍ਰਕਾਸ਼ ਨੂੰ ਨਾਮ, ਸ਼ਬਦ, ਅਕਲ ਕਲਾ, ਹੁਕਮ, ਸੱਚ ਆਦਿ ਅੱਖਰਾਂ ਨਾਲ ਦਰਸਾਇਆ ਗਿਆ ਹੈ। ਇਸ ਆਤਮ ਪ੍ਰਕਾਸ਼ ਦੇ ਮੰਡਲ ਵਿੱਚ ਸਦਾ ਸੁੱਖ, ਸਦਾ ਖੇੜਾ, ਸਦਾ ਚਾਓ, ਸਦਾ ਚਾਨਣ, ਸਦੀਵੀ ਨਿਰਮਲਤਾ, ਸਦ ਜੀਵਨ, ਤਤ ਗਿਆਨ, ਪ੍ਰੀਤ, ਪ੍ਰੇਮ, ਸਹਿਜ, ਦਇਆ, ਖਿਮਾ, ਗੁਰ ਪ੍ਰਸਾਦ, ਨਦਰ ਕਰਮ, ਹੁਕਮ, ਨਾਮ, ਸ਼ਬਦ ਦਾ ਪ੍ਰਵੇਸ਼ ਹੈ ਅਤੇ ਇਸ ਮੰਡਲ ਵਿੱਚ ਹਉਮੈ, ਮੈਲ, ਦੁੱਖ, ਕਲੇਸ਼, ਮੌਤ, ਆਵਾਗਮਨ, ਅਗਿਆਨਤਾ, ਭਰਮ, ਹਨੇਰ, ਪਾਪ ਅਤੇ ਜਮ ਆਦਿ ਦਾ ਅਭਾਵ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਉ, ਸੁਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ। ਦੂਸਰੇ ਪਾਸੇ ਹੈ ਮਾਇਕੀ ਮੰਡਲ ਜਿਸ ਵਿੱਚ ਤ੍ਰੈਗੁਣੀ ਮਾਇਆ ਦਾ ਖੇਲ ਅਖਾੜਾ ਹੈ ਅਤੇ ਹਉਮੈ ਦਾ ਬੋਲਬਾਲਾ ਹੈ। ਇਸ ਮਾਇਕੀ ਮੰਡਲ ਵਿੱਚ ਹਉਮੈ, ਭਰਮ, ਹਨੇਰ, ਮੈਲ, ਦੂਜਾ ਭਾਵ, ਈਰਖਾ ਦੁਐਤ, ਸਾੜਾ, ਪਾਪ ਪੁੰਨ, ਜਮ, ਦੁੱਖ ਕਲੇਸ਼, ਨਰਕ ਸੁਰਗ, ਮੌਤ, ਆਵਾਗਮਨ, ਅਗਿਆਨਤਾ, ਕਰਮ ਧਰਮ, ਕਾਮ ਕ੍ਰੋਧ, ਲੋਭ ਮੋਹ, ਆਸਾ ਮਨਸਾ, ਤ੍ਰਿਸ਼ਨਾ, ਘਿਰਨਾ ਆਦਿ ਦਾ ਵਰਤ ਵਰਤਾਰਾ ਹੈ ਇਸ ਮਾਇਕੀ ਮੰਡਲ ਵਿੱਚ। ਇਸ ਮਾਇਕੀ ਮੰਡਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਜਿੰਨੀ ਸੱਚ ਨਾਮ ਚਿੱਤ ਲਾਇਆ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਮਾਇਆ ਮੋਹ ਭਉ ਜਲ ਹੈ, ਅਵਧੂ ਸ਼ਬਦ ਤਰੈ ਕੁਲਤਾਰੀ। ਮਾਇਆ ਮੋਹ ਅੰਧ ਅੰਧਾਰਾ, ਹਉਮੈ ਮੇਰਾ ਪਸਰਿਆ ਪਾਸਾਰਾ, ਅੰਧਿਨ ਜਲਤ ਰਹੇ ਦਿਨ ਰਾਤੀ, ਗੁਰਬਿਨ ਸ਼ਾਂਤ ਨ ਹੋਈ ਹੈ। ਮਾਇਆ ਮੋਹ ਜਗ ਭਰਮਿਆ, ਘਰ ਮੁੱਸੈ ਖਬਰ ਨ ਹੋਏ, ਕਾਮ ਕ੍ਰੋਧ ਮਨ ਹਿਰ ਲਿਆ, ਮਨਮੁਖ ਅੰਧਾ ਲੋਏ। ਅਸਲ ਵਿੱਚ ਮੈਲ ਦਾ ਮੁੱਢਲਾ ਕਾਰਨ ਜੀਵ ਦੀ ਹਉਮੈ ਹੀ ਹੈ। ਹਉਮੈ ਦੀ ਕਲਪਨਾ ਦੁਆਰਾ ਸਾਡੀ ਅਡਰੀ ਹਸਤੀ ਮੈਂ ਮੇਰੀ ਬਣਦੀ ਹੈ। ਹਉਮੈ ਦੀ ਕਲਪਨਾ ਦੁਆਰਾ ਸਾਡੀ ਅਡਰੀ ਹਸਤੀ ਮੈਂ ਮੇਰੀ ਬਣਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚੋਂ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਪਜਦੇ ਹਨ, ਜਿਨ੍ਹਾਂ ਦੇ ਅਸਰ ਹੇਠ ਅਨੇਕਾਂ ਨੀਵੇਂ ਅਤੇ ਮੈਲੇ ਖਿਆਲ, ਤਰੰਗ, ਵਲਵਲੇ, ਭਾਵਨਾਵਾਂ, ਈਰਖਾ, ਦੁਐਤ, ਰੋਸੇ, ਗਿਲੇ, ਸ਼ੱਕ, ਸਾੜਾ, ਕੁਲਝਣਾ, ਵੈਰ, ਵਿਰੋਧ, ਘਿਰਨਾ ਆਦਿ ਦੀਆਂ ਅਨੇਕਾਂ ਵਾਸਨਾਵਾਂ ਉਤਪੰਨ ਅਤੇ ਪ੍ਰਵਿਰਤ ਹੁੰਦੀਆਂ ਹਨ। ਕਿਸ ਦੇ ਅਸਰ ਹੇਠ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜੋ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਉਪਜੇ ਹਨ। ਇਹ ਸਾਰੀਆਂ ਵਾਸਨਾਵਾਂ ਜਾਂ ਨੀਵੇਂ ਖਿਆਲ ਹਉਮੈ ਵੇੜੇ ਮਨ ਦੀ ਮੈਲ ਹੀ ਹੈ। ਗੁਰਬਾਣੀ ਵਿੱਚ ਵੀ ਮਾਨਸਿਕ ਮੈਲ ਦਾ ਮੁੱਢਲਾ ਕਾਰਨ ਹਉਮੈ ਅਤੇ ਇਸ ਤੋਂ ਉਪਜਿਆ ਹੋਇਆ ਦੂਜਾ ਭਾਉ ਹੀ ਦੱਸਿਆ ਹੈ। ਮਨਮੁਖ ਮੈਲੇ ਮਲ ਭਰੇ, ਹਉਮੈ ਤ੍ਰਿਸ਼ਨਾ ਵਿਕਾਰ। ਜਗ ਹਉਮੈ ਮੈਲ ਦੁੱਖ ਪਾਇਆ, ਮਨ ਲਾਗੀ ਦੂਜੇ ਪਾਏ। ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ ਸੌ ਤੀਰਥ ਨਾਏ। ਬਹੁ ਵਿਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ। ਪੜੀਐ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਹਉਮੈ ਮੈਲਾ ਜਗ ਫਿਰੈ, ਮਰ ਜੰਮੈ ਵਾਰੋ ਵਾਰ। ਗੁਰਬਾਣੀ ਵਿੱਚ ਇਸ ਮੈਲ ਨੂੰ ਹੋਰ ਸਪਸ਼ਟ ਕਰਕੇ ਇਉਂ ਦਰਸਾਇਆ ਗਿਆ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਹੋ। ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ। ਦਾਗ ਦੋਸ਼ ਮੋਹ ਚੱਲਿਆ ਜਾਏ, ਦਰਗਹਿ ਬੈਸਨ ਨਹੀਂ। ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਹਿ ਬੈਸਨ ਨਹੀਂ ਜਾਏ। ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀ ਜੈ। ਹਰ ਬਿਨ ਸਭ ਕੁਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ। ਸੋ ਜਿਉਂ ਜਿਉਂ ਅਸੀਂ ਹਉਮੈ ਅਤੇ ਦੂਜੇ ਭਾਉ ਦਾ ਆਪਣੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਕਰਦੇ ਹਾਂ, ਤਿਉਂ ਤਿਉਂ ਮਨ ਦੀ ਮੈਲ ਗੂੜੀ ਹੁੰਦੀ ਜਾਂਦੀ ਹੈ, ਜੋ ਸਾਨੂੰ ਅਧਿਆਤਮਿਕ ਪੰਧ ਤੋਂ ਦੁਰੇਡੇ ਲੈ ਜਾਂਦੀ ਹੈ। ਮੁੜ ਮੁੜ ਯਾਦ ਕਰਕੇ ਦੁਹਰਾਉਣ ਨਾਲ ਇਹ ਮੈਲ ਸਾਡੇ ਹਿਰਦੇ ਦੀਆਂ ਡੂੰਘਿਆਈਆਂ ਅਤੇ ਅੰਤਸ਼ਕਨ ਵਿੱਚ ਉਤਰਦੀ ਜਾਂਦੀ ਹੈ। ਇਸ ਤਰ੍ਹਾਂ ਸਾਡੀਆਂ ਰੁਚੀਆਂ, ਸਾਡਾ ਸੁਭਾਅ, ਆਚਰਨ ਅਤੇ ਸ਼ਖਸੀਅਤ ਵੀ ਨੀਵੀਂ, ਮਲੀਨ ਅਤੇ ਘਿਰਨਤ ਹੁੰਦੀ ਜਾਂਦੀ ਹੈ ਅਤੇ ਸਾਡਾ ਜੀਵਨ ਦੁੱਖਦਾਈ ਅਤੇ ਨਰਕਮਈ ਬਣਦਾ ਜਾਂਦਾ ਹੈ। ਐਸੇ ਮਲੀਨ ਅਤੇ ਘਿਰਨਤ ਸੁਭਾਅ ਅਤੇ ਆਚਰਨ ਨਾਲ ਸਾਡੇ ਘਰਾਂ ਅਤੇ ਸਮੁੱਚੇ ਸੰਸਾਰ ਦੇ ਵਾਤਾਵਰਨ ਉੱਤੇ ਭੈੜਾ ਅਸਰ ਪੈਂਦਾ ਜਾ ਰਿਹਾ ਹੈ, ਜਿਸ ਕਰਕੇ ਦੁਨੀਆ ਵਿੱਚ ਅਸ਼ਾਂਤੀ, ਵੈਰ, ਵਿਰੋਧ, ਝਗੜੇ ਅਤੇ ਲੜਾਈਆਂ ਵੱਧ ਰਹੀਆਂ ਹਨ। ਨੀਵੇਂ ਖਿਆਲਾਂ ਅਤੇ ਘਿਰਨਤ ਸੁਭਾਅ ਦਾ ਸਭ ਤੋਂ ਜ਼ਿਆਦਾ ਹਾਨੀਕਾਰਕ ਅਸਰ ਸਾਡੇ ਰੋਜ਼ਾਨਾ ਜੀਵਨ ਦੇ ਹਰ ਇੱਕ ਖਿਆਲ, ਸੋਚਣੀ, ਚਿਤਵਨੀ, ਵਿਚਾਰ, ਵਲਵਲੇ, ਭਾਵਨਾ, ਗਿਆਨ, ਨਿਸ਼ਚੇ, ਕਰਮ, ਧਰਮ, ਵਰਤਾਵੇ, ਕਹਿਣੀ, ਰਹਿਣੀ, ਬਹਿਣੀ ਆਦਿ ਉੱਤੇ ਪੈਂਦਾ ਹੈ ਅਤੇ ਸਾਡੇ ਕਾਰ ਵਿਹਾਰ ਅਤੇ ਆਚਾਰ ਵਿੱਚ ਪ੍ਰਗਟ ਹੁੰਦਾ ਹੈ, ਜਿਸ ਨਾਲ ਸਾਡਾ ਸਮੁੱਚਾ ਜੀਵਨ ਮੈਲਾ, ਦੁੱਖਦਾਈ ਅਤੇ ਘਿਰਨਤ ਹੁੰਦਾ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਇਹਨਾਂ ਨੀਵੇਂ ਖਿਆਲਾਂ, ਮਲੀਨ ਸੋਚਣੀ, ਘਿਰਨਤ ਵਰਤਾਵੇ, ਬੈਡ ਬਿਹੇਵੀਅਰ, ਰੋਸੇ, ਗਿਲੇ, ਸਾੜੇ ਆਦਿ ਨੂੰ ਘੋਟ ਘੋਟ ਕੇ ਅਸੀਂ ਆਪਣੇ ਹਿਰਦੇ ਵਿੱਚ ਬੇਅੰਤ ਮਿਸਲਾਂ ਜਾਂ ਗੰਢਾਂ ਬਣਾਈ ਜਾਂਦੇ ਹਾਂ। ਜਦ ਕਿਤੇ ਕਿਸੇ ਦੀ ਯਾਦ ਆਉਣ ਨਾਲ ਉਸਦੀ ਮਿਸਲ ਖੁੱਲ੍ਹਦੀ ਹੈ, ਕੇਸ ਫਾਈਲ ਖੁੱਲ੍ਹਦੀ ਹੈ, ਤਾਂ ਉਸ ਵਿੱਚੋਂ ਐਸੀ ਜ਼ਹਿਰੀਲੀ ਹਵਾੜ ਨਿਕਲਦੀ ਹੈ ਕਿ ਸਾਡਾ ਤਨ ਮਨ ਕ੍ਰੋਧ ਅਤੇ ਘਿਰਨਾ ਨਾਲ ਸੜ ਬਲ ਜਾਂਦਾ ਹੈ। ਅਸੀਂ ਕਈਆਂ ਨੂੰ ਇਉਂ ਕਹਿੰਦਿਆਂ ਵੀ ਸੁਣਿਆ ਹੈ, ਨੀ ਤੂੰ ਉਸ ਮਨੂਸ ਦਾ ਨਾਂ ਕਿਉਂ ਲਿਆ, ਉਸਦੀ ਯਾਦ ਆਉਣ ਨਾਲ ਮੈਨੂੰ ਸੰਨ ਕੱਪੜੀ ਅੱਗ ਲੱਗ ਗਈ। ਇਹੋ ਜਿਹੀਆਂ ਜ਼ਹਿਰੀਲੀਆਂ ਮੈਲ ਨਾਲ ਭਰੀਆਂ ਹੋਈਆਂ ਅਨੇਕਾਂ ਗੰਢਾਂ ਜਾਂ ਮਿਸਲਾਂ ਅਸੀਂ ਆਪਣੇ ਹਿਰਦਿਆਂ ਦੀਆਂ ਡੂੰਘਾਈਆਂ ਵਿੱਚ ਸਾਂਭ ਸਾਂਭ ਕੇ ਰੱਖੀਆਂ ਹੋਈਆਂ ਹਨ। ਕੈਸੀ ਦੁੱਖ ਦੀ ਗੱਲ ਹੈ ਕਿ ਜਿਸ ਹਿਰਦੇ ਵਿੱਚ ਅਕਾਲ ਪੁਰਖ ਦਾ ਨਿਰਮਲ ਨਾਮ, ਸ਼ਬਦ, ਪ੍ਰੀਤ, ਪ੍ਰੇਮ, ਭਾਵਨਾ, ਰਸ ਅਤੇ ਚਾਉ ਭਰਨਾ ਸੀ, ਉੱਥੇ ਇਹੋ ਜਿਹੇ ਮਲੀਨ, ਘਿਰਨਤ, ਅਤਿਅੰਤ ਜ਼ਹਿਰੀਲੀ ਭਾਵਨਾਵਾਂ ਵਾਲੀਆਂ ਗੰਢਾਂ ਜਾਂ ਮਿਸਲਾਂ ਦੀ ਰੂੜੀ ਆਪਣੇ ਹਿਰਦੇ ਦੇ ਆਂਗਨ ਦਾ ਸਟੋਰ ਵਿੱਚ ਸਾਂਭ ਸਾਂਭ ਕੇ ਰੱਖੀ ਬੈਠੇ ਹਾਂ ਅਤੇ ਫਿਰ ਵੀ ਆਪਣੇ ਆਪ ਨੂੰ ਭਲੇ ਭਲੇਰੇ ਅਤੇ ਧਰਮੀ ਬਣਨ ਦਾ ਦਾਅਵਾ ਕਰਦੇ ਹਾਂ। ਇਹੋ ਜਿਹੇ ਮਲੀਨ ਭਾਵਨਾਵਾਂ ਨਾਲ ਭਰੇ ਹੋਏ ਹਿਰਦਿਆਂ ਵਿੱਚ, ਹਾਂਜੀ, ਇਹੋ ਜਿਹੇ ਮਲੀਨ ਭਾਵਨਾਵਾਂ ਨਾਲ ਭਰੇ ਹੋਏ ਹਿਰਦਿਆਂ ਵਿੱਚ ਨਿਰਮਲ ਸੱਚ ਨਾਮ ਅਥਵਾ ਸ਼ਬਦ ਕਿਸ ਤਰ੍ਹਾਂ ਵੱਸ ਸਕਦਾ ਹੈ? ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਕਿਰਿਆ ਚਾਰ ਕਰੈ ਖੱਟ ਕਰਮਾ, ਇਤ ਰਾਤੇ ਸੰਸਾਰੀ, ਅੰਤਰ ਮੈਲ ਨਾ ਉਤਰੈ, ਹੋਮੈ ਬਿਨ ਗੁਰ ਬਾਜੀ ਹਾਰੀ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਸਿੱਧਾਂ ਕੇ ਆਸਨ ਜੇ ਸਿੱਖੈ, ਇੰਦਰੀ ਵਸ ਕਰ ਕਮਾਏ। ਮਨ ਕੀ ਮੈਲ ਨਾ ਉਤਰੈ, ਹੋਮੈ ਮੈਲ ਨਾ ਜਾਏ। ਮੈਲਾ ਮਲਤਾ ਇਹੋ ਸੰਸਾਰ, ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ। ਇਹੋ ਕਾਰਨ ਹੈ ਕਿ ਭਾਵੇਂ ਅਸੀਂ ਪਾਠ ਪੂਜਾ ਧਰਮ ਕਰਮ ਦਾਨ ਪੁੰਨ ਯੋਗ ਸਾਧਨ ਤਾਂ ਬਹੁਤ ਕਰਦੇ ਹਾਂ, ਪਰ ਸਾਡੀ ਧਾਰਮਿਕ ਕਰਮ ਕਿਰਿਆ ਥਾਂ ਨਹੀਂ ਪੈਂਦੀ ਅਤੇ ਸਾਡੀ ਆਤਮਿਕ ਤਰੱਕੀ ਨਹੀਂ ਹੁੰਦੀ। ਜਗਿਆਸੂਆਂ ਦੀ ਇਹ ਆਮ ਸ਼ਿਕਾਇਤ ਹੈ ਕਿ ਪਾਠ ਜਾਂ ਸਿਮਰਨ ਕਰਦਿਆਂ ਮਨ ਨਹੀਂ ਟਿਕਦਾ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਸਾਡਾ ਮਨ ਬਾਹਰ ਮੁਖੀ ਹੋ ਕੇ ਮਾਇਕੀ ਮੰਡਲ ਵਿੱਚ ਇਤਨਾ ਚੰਚਲ ਅਤੇ ਮਲੀਨ ਹੋ ਗਿਆ ਹੈ ਕਿ ਇਸ ਨੂੰ ਟਿਕਣ ਜਾਂ ਇਕਾਗਰ ਹੋਣ ਦੀ ਜਾਚ ਹੀ ਨਹੀਂ। ਜਨਮਾਂ ਜਨਮਾਂ ਤੋਂ ਸਾਡਾ ਮਨ ਪੁੱਠਾ ਮਾਇਕੀ ਚਰਖਾ ਚਲਾਉਂਦਾ ਰਿਹਾ ਹੈ ਅਤੇ ਸਾਡਾ ਬਾਹਰ ਮੁਖੀ ਮਾਇਕੀ ਬਿਰਤੀ ਵਾਲਾ ਮਨ ਅਤ ਮਲੀਨ ਹੋ ਚੁੱਕਿਆ ਹੈ। ਇਸ ਲਈ ਇਹਨਾਂ ਬਾਹਰ ਮੁਖੀ ਚੰਚਲ ਬਿਰਤੀਆਂ ਜਾਂ ਖਿਆਲਾਂ ਨੂੰ ਮੋੜ ਕੇ ਅੰਤਰਮੁਖੀ ਇਕਾਗਰ ਕਰਨਾ ਅਤਿਅੰਤ ਕਠਿਨ ਹੋ ਜਾਂਦਾ ਹੈ। ਬਿਰਤੀਆਂ ਨੂੰ ਅੰਤਰਮੁਖੀ ਇਕਾਗਰ ਕੀਤੇ ਬਗੈਰ ਨਾਮ ਸਿਮਰਨ ਅਤੇ ਸ਼ਬਦ ਸੁਰ ਦੀ ਲੀਨਤਾ ਨਹੀਂ ਹੋ ਸਕਦੀ। ਸਾਡੇ ਅੰਦਰ ਆਤਮਿਕ ਜੋਤ ਨਿਰਮਲ ਹੈ ਜੋ ਸਰਬ ਗੁਣ ਭਰਪੂਰ ਹੈ। ਜਦ ਇਸ ਜੋਤ ਦੇ ਉਦਾਲੇ ਹੋਮੈ ਦਾ ਛੌੜ ਚੜ੍ਹ ਜਾਂਦਾ ਹੈ ਤਾਂ ਇਸ ਗਿਲਾਫ ਜਾਂ ਛੌੜ ਉੱਤੇ ਨੀਵੇਂ ਬਾਹਰਮੁਖੀ ਮਾਇਕੀ ਖਿਆਲਾਂ ਦੀ ਰੰਗਣ ਜਾਂ ਮੈਲ ਆਪ ਮੁਹਾਰੇ ਚੜ੍ਹਦੀ ਜਾਂਦੀ ਹੈ। ਇਸੇ ਹੋਮੇ ਦੇ ਗਿਲਾਫ ਨੂੰ ਮਨ ਕਿਹਾ ਗਿਆ ਹੈ। ਜੋਤ ਦੀ ਰੋਸ਼ਨੀ ਤਾਂ ਉਸੇ ਤਰ੍ਹਾਂ ਹੁੰਦੀ ਹੈ, ਪਰ ਬਲਬ ਦੇ ਮੈਲੇ ਸ਼ੀਸ਼ੇ ਅਥਵਾ ਮਨ ਵਿੱਚ ਦੀ ਜੋ ਰੋਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਹੁੰਦੀ ਹੈ ਉਹ ਮੱਧਮ ਅਤੇ ਮੈਲੀ ਹੁੰਦੀ ਜਾਂਦੀ ਹੈ, ਡਿਮ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਜਿਉਂ ਜਿਉਂ ਮਲੀਨ ਖਿਆਲਾਂ ਅਤੇ ਨੀਵੀਆਂ ਰੁਚੀਆਂ ਨਾਲ ਸਾਡੇ ਮਨ ਦਾ ਬਲਬ ਮੈਲਾ ਹੁੰਦਾ ਜਾਂਦਾ ਹੈ, ਤਿਉਂ ਤਿਉਂ ਸਾਡੇ ਮਨ ਦੇ ਭਰਮ ਭੁਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ ਅਤੇ ਆਤਮ ਪ੍ਰਕਾਸ਼ ਦਾ ਪ੍ਰਗਟਾਵਾ ਮੱਧਮ ਹੁੰਦਾ ਜਾਂਦਾ ਹੈ। ਇਸ ਦੇ ਉਲਟ ਜਿਉਂ ਜਿਉਂ ਅਸੀਂ ਮੁੜ ਆਪਣੇ ਇਲਾਹੀ ਸੋਰਸ ਆਪਣੇ ਕੇਂਦਰ ਆਤਮਾ ਵੱਲ ਰੁੱਖ ਕਰਾਂਗੇ ਅਤੇ ਉਸ ਇਲਾਹੀ ਜੋਤ ਦੀ ਹੋਂਦ ਦੀ ਯਾਦ ਜਾਂ ਸਿਮਰਨ ਕਰਾਂਗੇ ਤਾਂ ਇੱਕ ਅਗਿਆਨਤਾ ਦਾ ਹਨੇਰ ਘਟਦਾ ਜਾਵੇਗਾ, ਦੂਸਰਾ ਭਰਮ ਭੁਲੇਖੇ ਦੂਰ ਹੁੰਦੇ ਜਾਣਗੇ, ਤੀਸਰਾ ਮਨ ਦੀ ਮੈਲ ਘਟਦੀ ਜਾਵੇਗੀ, ਨੀਵੀਆਂ ਰੁਚੀਆਂ ਘਟਦੀਆਂ ਜਾਣਗੀਆਂ। ਫਿਰ ਪੜ੍ਹਦੇ ਹਾਂ, ਜਿਉਂ ਜਿਉਂ ਅਸੀਂ ਮੁੜ ਆਪਣੇ ਇਲਾਹੀ ਕੇਂਦਰ ਵੱਲ ਰੁੱਖ ਕਰਾਂਗੇ, ਉਸ ਇਲਾਹੀ ਜੋਤ ਦੀ ਹੋਂਦ ਦੀ ਯਾਦ ਜਾਂ ਸਿਮਰਨ ਕਰਾਂਗੇ ਤਾਂ ਅਗਿਆਨਤਾ ਦਾ ਹਨੇਰ ਘਟਦਾ ਜਾਵੇਗਾ, ਮਨ ਦੀ ਮੈਲ ਘਟਦੀ ਜਾਵੇਗੀ, ਨੀਵੀਆਂ ਰੁਚੀਆਂ ਘਟਦੀਆਂ ਜਾਣਗੀਆਂ, ਇਲਾਹੀ ਗੁਣ ਪ੍ਰਵੇਸ਼ ਹੁੰਦੇ ਜਾਣਗੇ, ਇਲਾਹੀ ਦੇਸ਼ ਦੀਆਂ ਬਰਕਤਾਂ ਦੇ ਅਸੀਂ ਪਾਤਰ ਹੁੰਦੇ ਜਾਵਾਂਗੇ, ਸਤਿਗੁਰੂ ਦੀਆਂ ਬਖਸ਼ਿਸ਼ਾਂ ਦਾ ਪ੍ਰਵਾਹ ਚੱਲ ਪਵੇਗਾ, ਸ਼ਬਦ ਸੁਰਤ ਲੀਨਤਾ ਪ੍ਰਦਾਨ ਹੋਵੇਗੀ ਅਤੇ ਆਤਮ ਮੰਡਲ ਦੇ ਪ੍ਰਕਾਸ਼ ਮੰਡਲ ਵਿੱਚ ਵਾਸਾ ਹੋਵੇਗਾ। ਅਸੀਂ ਸਿਰਫ ਬਾਹਰਮੁਖੀ ਦਿਸਣਹਾਰ ਮੈਲ ਤੋਂ ਹੀ ਜਾਣੂ ਹਾਂ ਅਤੇ ਇਸ ਮੈਲ ਨੂੰ ਲਾਉਣ ਦਾ ਅਤਿਅੰਤ ਯਤਨ ਕਰਦੇ ਹਾਂ, ਜਿਸ ਤਰ੍ਹਾਂ ਨਿੱਤ ਨਹਾਉਂਦੇ ਹਾਂ, ਦਾਤਨ ਕੁਰਲਾ ਕਰਦੇ ਹਾਂ, ਮੁੜ ਮੁੜ ਹੱਥ ਧੋਂਦੇ ਹਾਂ, ਨਿੱਤ ਕੱਪੜੇ ਧੋ ਕੇ ਪ੍ਰੈਸ ਕਰਦੇ ਹਾਂ, ਨਿੱਤ ਕੱਪੜੇ ਬਦਲਦੇ ਹਾਂ, ਘਰ ਦੀ ਸਫਾਈ ਰੱਖਦੇ ਹਾਂ, ਉਦਾਲੇ ਪੁਦਾਲੇ ਦੀ ਸਫਾਈ ਕਰਦੇ ਹਾਂ, ਪਰ ਫਿਰ ਵੀ ਇਹ ਦਿਸਣਹਾਰ ਮੈਲ ਸਾਨੂੰ ਮੁੜ ਮੁੜ ਕੇ ਚਿੰਬੜਦੀ ਹੈ ਅਤੇ ਇਸ ਤੋਂ ਬਚਣ ਲਈ ਵੀ ਅਨੇਕਾਂ ਪ੍ਰਬੰਧ ਕਰਨੇ ਪੈਂਦੇ ਹਨ। ਇਸ ਦਿਸਣਹਾਰ ਮੈਲ ਤੋਂ ਇਲਾਵਾ ਹੋਰ ਕਿਸੇ ਮੈਲ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਸੋਝੀ ਹੀ ਨਹੀਂ, ਗੌ ਹੀ ਨਹੀਂ ਕਰਦੇ, ਬੇਪਰਵਾਹ ਹਾਂ, ਬੇਫਿਕਰ ਹਾਂ। ਹਾਲਾਂਕਿ ਇਸ ਤੋਂ ਇਲਾਵਾ ਸਾਡੇ ਹਿਰਦੇ ਅੰਦਰ ਜੋ ਮੈਲ ਦੀ ਮੈ ਜੋ ਮਨ ਦੀ ਮੈਲ ਲੱਗੀ ਹੋਈ ਹੈ ਉਸ ਦੀ ਬਾਬਤ ਅਸੀਂ ਨਿਤਾ ਪ੍ਰਤੀ ਧਰਮ ਗ੍ਰੰਥਾਂ ਵਿੱਚੋਂ ਕਥਾ ਕੀਰਤਨ ਆਦਿ ਸੁਣਦਿਆਂ ਪੜ੍ਹਦਿਆਂ ਵੀ ਸਾਨੂੰ ਇਸ ਮਾਨਸਿਕ ਮੈਲ ਦੀ ਸੋਝੀ ਨਹੀਂ ਆਉਂਦੀ। ਗੁਰਬਾਣੀ ਵਿੱਚ ਸਾਡੀ ਇਸ ਅਣਗਹਿਲੀ ਬਾਬਤ ਇਉਂ ਲਿਖਿਆ ਹੈ, ਵਸਤ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰੋਂ ਮਲ ਮਲ ਧੋਵੈ। ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਭੂ ਨ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ। ਬਾਹਰਲੀ ਮੈਲ ਤਾਂ ਛੇਤੀ ਲੈ ਜਾਂਦੀ ਹੈ ਅਤੇ ਇਸ ਤੋਂ ਬਚਾਓ ਦੇ ਸਾਧਨ ਵੀ ਕਰ ਲੈਂਦੇ ਹਾਂ, ਪਰ ਮਨ ਦੀ ਮੈਲ ਤਾਂ ਸਾਡੀਆਂ ਨੀਵੀਆਂ ਰੁਚੀਆਂ ਅਤੇ ਮੈਲੇ ਖਿਆਲਾਂ ਨਾਲ ਨਿਤਾ ਪ੍ਰਤੀ ਅਣਜਾਣੇ ਹੀ ਗਾੜੀ ਹੋ ਕੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਉਤਰ ਕੇ ਸਾਡੇ ਅੰਤਸ਼ਕਰਨ ਦੇ ਸਟੋਰ ਵਿੱਚ ਜਮ੍ਹਾਂ ਹੁੰਦੀ ਜਾਂਦੀ ਹੈ। ਹਾਂਜੀ, ਬਾਹਰਲੀ ਮੈਲ ਤਾਂ ਛੇਤੀ ਲੈ ਜਾਂਦੀ ਹੈ ਅਤੇ ਇਸ ਤੋਂ ਬਚਾਓ ਵੀ ਦੇ ਸਾਧਨ ਵੀ ਅਸੀਂ ਕਰ ਲੈਂਦੇ ਹਾਂ, ਪਰ ਮਨ ਦੀ ਮੈਲ ਤਾਂ ਸਾਡੀਆਂ ਨੀਵੀਆਂ ਰੁਚੀਆਂ ਅਤੇ ਮੈਲੇ ਖਿਆਲਾਂ ਨਾਲ ਨਿਤਾ ਪ੍ਰਤੀ ਅਣਜਾਣੇ ਹੀ ਗਾੜੀ ਹੋ ਕੇ ਹਿਰਦਿਆਂ ਦੀਆਂ ਡੂੰਘਾਈਆਂ ਵਿੱਚ ਉਤਰ ਕੇ ਸਾਡੇ ਅੰਤਸ਼ਕਰਨ ਦੇ ਸਟੋਰ ਵਿੱਚ ਜਮ੍ਹਾਂ ਹੁੰਦੀ ਜਾਂਦੀ ਹੈ। ਇਸ ਮਾਨਸਿਕ ਮੈਲ ਦੀ ਜ਼ਹਿਰੀਲੀ ਹਵਾੜ ਅਨੁਸਾਰ ਹੀ ਸਾਡੀ ਦ੍ਰਿਸ਼ਟੀ, ਸਾਡੇ ਖਿਆਲ, ਸੋਚਣੀ, ਵਿਚਾਰ, ਨਿਸ਼ਚੇ, ਸ਼ਰਧਾ ਭਾਵਨੀ, ਵਲਵਲੇ, ਧਰਮ ਕਰਮ, ਸੁਭਾਅ, ਆਚਾਰ ਅਤੇ ਜੀਵਨ ਅਣਜਾਣੇ ਹੀ ਮੈਲਾ ਹੁੰਦਾ ਜਾ ਰਿਹਾ ਹੈ। ਭਾਵੇਂ ਇਹ ਅੰਦਰਲੀ ਮਾਨਸਿਕ ਮੈਲ ਅਤ ਦੀਰਘ ਅਤੇ ਹਾਨੀਕਾਰਕ ਹੈ, ਪਰ ਸਾਨੂੰ ਇਸ ਦੀ ਕੋਈ ਸੋਝੀ ਨਹੀਂ, ਨਾ ਹੀ ਇਸ ਦੇ ਖਤਰਨਾਕ ਨਤੀਜਿਆਂ ਤੋਂ ਅਸੀਂ ਜਾਣੂ ਹਾਂ। ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰੋਂ ਮਲ ਮਲ ਧੋਵੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਵਿੱਚ ਦਰਸਾਏ ਇਸ ਦੇ ਭਿਆਨਕ ਅਤੇ ਖਤਰਨਾਕ ਨਤੀਜਿਆਂ ਦੀ ਬਾਬਤ ਪੜ੍ਹਦੇ, ਸੁਣਦੇ, ਗਾਉਂਦੇ ਹੋਏ ਵੀ ਅਸੀਂ ਇਸ ਅੰਦਰਲੀ ਮਾਨਸਿਕ ਗਿਲਾਨੀ ਤੋਂ ਅਣਜਾਣ, ਅਵੇਸਲੇ ਹੋ ਕੇ ਇਸ ਤੋਂ ਬਚਣ ਦਾ ਕੋਈ ਉਪਰਾਲਾ ਨਹੀਂ ਕਰ ਰਹੇ, ਬਲਕਿ ਆਪਣੀ ਸਧਾਰਨ ਰੋਜ਼ਾਨਾ ਜੀਵਨ ਰੂਟੀਨ ਵਿੱਚ ਵੀ ਸਹਿਜ ਸੁਭਾਏ ਖਿੰਨ ਖਿੰਨ ਹੋਰ ਮੈਲ ਚੜਾ ਰਹੇ ਹਾਂ। ਅਖੀਰਲਾ ਪਹਿਰਾ ਦੁਬਾਰਾ ਪੜ੍ਹ ਰਹੇ ਹਾਂ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਵਿੱਚ ਦਰਸਾਏ ਇਸ ਦੇ ਭਿਆਨਕ ਅਤੇ ਖਤਰਨਾਕ ਨਤੀਜਿਆਂ ਦੀ ਬਾਬਤ ਅਸੀਂ ਪੜ੍ਹਦੇ, ਸੁਣਦੇ, ਗਾਉਂਦੇ ਹੋਏ ਵੀ ਇਸ ਅੰਦਰਲੀ ਮਾਨਸਿਕ ਗਿਲਾਨੀ ਤੋਂ ਅਣਜਾਣ ਅਤੇ ਅਵੇਸਲੇ ਹੋਏ ਪਏ ਹਾਂ। ਇਸ ਤੋਂ ਬਚਣ ਦਾ ਵੀ ਕੋਈ ਉਪਰਾਲਾ ਨਹੀਂ ਕਰ ਰਹੇ, ਬਲਕਿ ਆਪਣੀ ਸਧਾਰਨ ਰੂਟੀਨ ਜੀਵਨ ਰੂਟੀਨ ਵਿੱਚ ਸਹਿਜ ਸੁਭਾਏ ਖਿੰਨ ਖਿੰਨ ਹੋਰ ਮੈਲ ਚੜਾ ਰਹੇ ਹਾਂ। ਇਸ ਤੋਂ ਬਚਣਾ ਕਿਵੇਂ ਹੈ, ਅਗਲੇ ਦੋ ਭਾਗਾਂ ਵਿੱਚ ਗੁਰਮੁਖ ਪਿਆਰੇ ਦੱਸਦੇ ਹਨ ਜੀ। ਇਹ ਸੀ ਗੁਰਬਾਣੀ ਵਿਚਾਰ ਲੇਖ ਨੰਬਰ 35, ਸੋ ਕਿਛ ਕਰ ਜਿਤ ਮੈਲ ਨਾ ਲਾਗੈ ਭਾਗ ਪਹਿਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।